ਚਲੋ ਸਭ ਤੋਂ ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ ਸਿਖਰ ਸੰਮੇਲਨ ਵਿਚ ਆਲਮੀ ਦੱਖਣ ਖਾਸ ਕਰਕੇ ਅਫਰੀਕਾ ਦੀਆਂ ਚਿੰਤਾਵਾਂ ਨੂੰ ਪਹਿਲ ਦੇਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਹਮਰੁਤਬਾ ਜਾਰਜੀਆ ਮੇਲੋਨੀ ਨਾਲ ਦਿਵਾਲੀ ਮੀਟਿੰਗ ਵਿਚ ਦਿਵਾਲੀ ਰੱਖਿਆ ਅਤੇ ਸੁਰੱਖਿਆ ਸਹਿਯੋਗ ਤੇ ਚਰਚਾ ਕੀਤੀ ਅਤੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਵਧਾਉਣ ਦੀ ਉਮੀਦ ਜਤਾਈ। ਮੌਸਮ ਵਿਭਾਗ ਨੇ ਪੇਸ਼ੀਨਗੀ ਕੀਤੀ ਕਿ ਅਗਲੇ ਚਾਰ ਦਿਨਾਂ ਦੌਰਾਨ ਭਾਰਤ ਦੇ ਉੱਤਰੀ ਹਿੱਸਿਆਂ ਵਿਚ ਗਰਮੀ ਦੀ ਲਹਿਰ ਤੋਂ ਗੰਭੀਰ ਗਰਮੀ ਦੀ ਸਥਿਤੀਆਂ ਜਾਰੀ ਰਹਿਣ ਦੀ ਸੰਭਾਵਨਾ ਅਤੇ ਮਰਦਾਂ ਦੇ ICC 2020 ਵਿਸ਼ਵ ਕੱਪ ਵਿਚ ਕ੍ਰਿਕਟ ਕੱਪ ਵਿਚ ਅਮਰੀਕਾ ਇਤਿਹਾਸ ਵਿਚ ਪਹਿਲੀ ਵਾਰ ਸੁਪਰ 8 ਗੇੜ ਵਿਚ ਦਾਖਲ ਹੋਇਆ। ਭਾਰਤ ਦਾ ਗਰੁੱਪ ਗੇੜ ਦਾ ਆਖਰੀ ਮੁਕਾਬਲਾ ਅੱਜ ਕੈਨੇਡਾ ਨਾਲ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਦੱਖਣ ਖਾਸ ਕਰਕੇ ਅਫਰੀਕਾ ਦੀਆਂ ਚਿੰਤਾਵਾਂ ਨੂੰ ਪਹਿਲ ਦੇਣ ਦਾ ਸੱਦਾ ਦਿੱਤਾ। ਕੱਲ ਇਟਲੀ ਦੇ ਪੁਲੀਆ ਵਿਚ G7 ਸਿਖਰ ਸੰਮੇਲਨ ਵਿਚ ਆਊਟਰੀਚ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਯਾਦ ਕੀਤਾ ਕਿ ਭਾਰਤ ਲਈ ਇਹ ਸਨਮਾਨ ਦੀ ਗੱਲ ਹੈ ਕਿ ਅਫਰੀਕੀ ਸੰਘ ਨੂੰ G20 ਦੇ ਸਥਾਈ ਮੈਂਬਰ ਵਜੋਂ ਇਸ ਦੀ ਪ੍ਰਧਾਨਗੀ ਹੇਠ ਦਾਖਲ ਕੀਤਾ ਗਿਆ ਸੀ। ਸ੍ਰੀ ਮੋਦੀ ਨੇ ਭਾਰਤ ਦੀ ਊਰਜਾ ਪਰਿਵਰਤਨ ਮਾਰਗ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਇਸ ਦੀ ਪਹੁੰਚ ਉਪਲਬਧਤਾ, ਪਹੁੰਚ ਯੋਗਤਾ, ਕਫੈਤੀ ਤੇ ਸਵੀਕਾਰ ਯੋਗਤਾ ਤੇ ਆਧਾਰਿਤ ਹੈ। ਉਨੂਾ ਨੇ ਜ਼ਿਕਰ ਕੀਤਾ ਕਿ ਭਾਰਤ 2070 ਤੱਕ ਨੈੱਟ ਜ਼ੀਰੋ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰ ਰਿਹੈ। ਭਾਰਤ ਦੇ ਮਿਸ਼ਨ ਲਾਈਫ ਦਾ ਸੰਕੇਤ ਦਿੰਦੇ ਹੋਏ ਉਨੂਾ ਨੇ ਵਿਸ਼ਵ ਵਾਤਾਵਰਣ ਦਿਵਸ ਤੇ ਉਨੂਾ ਦੁਆਰਾ ਸ਼ੁਰੂ ਕੀਤੀ ਰੁੱਖ ਲਾਉਣ ਦੀ ਮੁਹਿੰਮ ਪਲਾਂਟ ਫਾਰ ਮਦਰ, ਇਕ ਪੇੜ ਮਾਂ ਦੇ ਨਾਮ ਵਿਚ ਸ਼ਾਮਲ ਹੋਣ ਲਈ ਵਿਸ਼ਵ ਭਾਈਚਾਰੇ ਨੂੰ ਸੱਦਾ ਦਿੱਤਾ ਅਤੇ ਇਸ ਨੂੰ ਨਿੱਜੀ ਦਿਲਚਸਪੀ ਤੇ ਵਿਸ਼ਵ ਜਿੰਮੇਵਾਰੀ ਨਾਲ ਇਕ ਜਨ ਅੰਦੋਲਨ ਬਣਾਉਣ ਲਈ ਕਿਹਾ। ਸਭ ਲਈ AI ਤੇ ਆਧਾਰਿਤ ਭਾਰਤ ਦੇ AI ਮਿਸ਼ਨ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਸ ਤਕਨਾਲੋਜੀ ਦਾ ਉਦੇਸ਼ ਤਰੱਕੀ ਤੇ ਸਾਰਿਆਂ ਦੀ ਭਲਾਈ ਲਈ ਹੋਣਾ ਚਾਹੀਦੈ। ਉਨੂਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ AI ਲਈ ਆਲਮੀ ਭਾਈਵਾਲੀ ਦੇ ਸੰਸਥਾਪਕ ਮੈਂਬਰ ਵਜੋਂ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾ ਰਿਹੈ। ਪ੍ਰਧਾਨ ਮੰਤਰੀ ਮੋਦੀ ਨੇ ਸਮੂਹ ਨੂੰ ਇਸ ਦੀ 50ਵੀਂ ਵਰ੍ਹੇਗੰਢ ਤੇ ਵਧਾਈ ਦਿੱਤੀ। ਉਨੂਾ ਕਿਹਾ ਕਿ ਮਨੁੱਖ ਜਾਤੀ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਲੋਕਤੰਤਰੀ ਅਭਿਆਸ ਵਿਚ ਮੁੜ ਚੁਣੇ ਜਾਣ ਤੋਂ ਬਾਅਦ ਸਿਖਰ ਸੰਮੇਲਨ ਵਿਚ ਸ਼ਾਮਲ ਹੋਣਾ ਉਨੂਾ ਲਈ ਬਹੁਤ ਸੰਤੁਸ਼ਟੀ ਦੀ ਗੱਲ ਹੈ। ਉਨੂਾ ਕਿਹਾ ਕਿ ਤਕਨਾਲੋਜੀ ਦੇ ਸਫਲ ਹੋਣ ਲਈ ਇਸ ਨੂੰ ਮਨੁੱਖੀ ਕੇਂਦਰਿਤ ਪਹੁੰਚ ਦੁਆਰਾ ਆਧਾਰਿਤ ਕੀਤਾ ਜਾਣਾ ਚਾਹੀਦੈ। ਉਨੂਾ ਨੇ ਜਨਤਕ ਸੇਵਾ ਪ੍ਰਦਾਨ ਕਰਨ ਲਈ ਡਿਜੀਟਲ ਤਕਨਾਲੋਜੀ ਦਾ ਲਾਭ ਲੈਣ ਲਈ ਭਾਰਤ ਦੀ ਸਫਲਤਾ ਨੂੰ ਸਾਂਝਾ ਕੀਤਾ। ਆਪਣੀ ਸ਼ੁਰੂਆਤੀ ਟਿੱਪਣੀ ਵਿਚ ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ G7 ਅਤੇ ਇਟਾਲੀਅਨ ਪ੍ਰਧਾਨਗੀ ਤੋਂ ਇਕ ਸਪਸ਼ਟ ਦੇਣਾ ਚਾਹੁੰਦੇ ਨੇ ਕਿ ਉਹ ਉਸ ਵਰਤਾਂਤ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ ਜੋ ਪੱਛਮ ਨੂੰ ਬਾਕੀ ਦੇ ਵਿਰੁੱਧ ਚਾਹੁੰਦਾ ਏ। ਉਨੂਾ ਕਿਹਾ ਕਿ ਵਿਸ਼ਵ ਵਿਆਪੀ ਚੁਣੌਤੀਆਂ ਨਾਲ ਤਾਂ ਹੀ ਨਜਿੱਠਿਆ ਜਾ ਸਕਦੈ ਜੇਕਰ ਰਾਸ਼ਟਰ ਸਤਿਕਾਰ ਤੇ ਪੂਰੀ ਪਹੁੰਚ ਨਾਲ ਸਹਿਯੋਗ ਕਰਨ ਦੇ ਯੋਗ ਹੋਣ। ਉਨੂਾ ਨੇ ਉਜਾਗਰ ਕੀਤਾ ਕਿ ਆਊਟਰੀਚ ਸੈਸ਼ਨ ਉਨੂਾ ਚੁਣੌਤੀਆਂ ਨੂੰ ਸਮਰਪਿਤ ਹੈ ਜੋ ਬਹੁਤ ਹੀ ਦਬਾਅ ਵਾਲੀਆਂ ਨੇ ਜਿਸ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ, ਊਰਜਾ, ਅਫਰੀਕਾ ਤੇ ਮੈਡੀਟੇਰੀਅਨ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਪੁਲੀਆ ਵਿਚ G7 ਸਿਖਰ ਸੰਮੇਲਨ ਤੋਂ ਇਲਾਵਾ ਆਪਣੇ ਇਟਲੀ ਦੇ ਹਮਰੁਤਬਾ ਜਾਰਜੀਆ ਮੇਲੋਨੀ ਨਾਲ ਦਿਵਾਲੀ ਮੀਟਿੰਗ ਕੀਤੀ। ਦੋਹਾਂ ਨੇਤਾਵਾਂ ਨੇ ਦਿਵਾਲੇ, ਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਚਰਚਾ ਕੀਤੀ ਅਤੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਵਧਾਉਣ ਦੀ ਉਮੀਦ ਜਤਾਈ। ਉਨੂਾ ਨੇ ਭਾਰਤ ਇਟਲੀ ਰਣਨੀਤਿਕ ਭਾਈਵਾਲੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨੂਾ ਨੇ ਲਚਕਦਾਰ ਸਪਲਾਈ ਚੇਨ ਬਣਾਉਣ ਲਈ ਸਵੱਛ ਊਰਜਾ, ਨਿਰਮਾਣ, ਪੁਲਾੜ ਵਿਗਿਆਨ ਤੇ ਤਕਨਾਲੋਜੀ, ਟੈਲੀਕਾਮ, AI ਅਤੇ ਮਹੱਤਵਪੂਰਨ ਖਰੀਜਾਂ ਵਿਚ ਵਪਾਰਕ ਸਬੰਧਾਂ ਨੂੰ ਵਧਾਉਣ ਦਾ ਸੱਦਾ ਦਿੱਤਾ। ਇਸ ਸੰਦਰਭ ਵਿਚ ਉਨੂਾ ਨੇ ਉਦਯੋਗਿਕ ਸੰਪਤੀ ਅਧਿਕਾਰਾਂ ਤੇ ਇਕ MOU ਤੇ ਹਾਲ ਹੀ ਵਿਚ ਹਸਤਾਖਰ ਕੀਤੇ ਜਾਣ ਦਾ ਸਵਾਗਤ ਕੀਤਾ ਜੋ ਪੇਟੈਂਟ, ਡਿਜ਼ਾਈਨ ਤੇ ਟ੍ਰੇਡਮਾਰਕ ਦੇ ਸਹਿਯੋਗ ਲਈ ਇਕ ਢਾਂਚਾ ਪ੍ਰਦਾਨ ਕਰਦਾ ਹੈ। ਦੋਹਾਂ ਨੇਤਾਵਾਂ ਨੇ ਊਰਜਾ ਪਰਿਵਰਤਨ ਵਿਚ ਸਹਿਯੋਗ ਲਈ ਇਰਾਦੇ ਦੇ ਪੱਤਰ ਤੇ ਹਸਤਾਖਰ ਕੀਤੇ ਜਾਣ ਦਾ ਸਵਾਗਤ ਕੀਤਾ ਜਿਸ ਨਾਲ ਸਵੱਛ ਤੇ ਹਰੀ ਊਰਜਾ ਵਿਚ ਦੁਆਲੇ ਸਹਿਯੋਗ ਨੂੰ ਹੁਲਾਰਾ ਮਿਲੇਗਾ। ਉਨੂਾ ਨੇ ਮਹੱਤਵਪੂਰਨ ਖੇਤਰੀ ਤੇ ਆਲਮੀ ਮੁੱਦਿਆਂ ਤੇ ਵੀ ਚਰਚਾ ਕੀਤੀ। ਉਹ ਭਾਰਤ ਕੇਂਦਰੀ ਪੂਰਬ ਯੂਰਪ ਆਰਥਿਕ ਕੋਰੀਡੋਰ ਸਮੇਤ ਆਲਮੀ ਮੰਚਾਂ ਤੇ ਬਹੁਪੱਖੀ ਪਹਿਲਕਦਮੀਆਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵੀ ਸਹਿਮਤ ਹੋਏ। ਇਟਲੀ ਦੇ ਪ੍ਰਧਾਨ ਮੰਤਰੀ ਨੇ ਸ੍ਰੀ ਮੋਦੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਲਈ ਵਧਾਈ ਦਿੱਤੀ। ਦੋਹਾਂ ਨੇਤਾਵਾਂ ਨੇ ਮਾਈਗ੍ਰੇਸ਼ਨ ਤੇ ਮੋਬਿਲਟੀ ਸਮਝੌਤੇ ਨੂੰ ਛੇਤੀ ਲਾਗੂ ਕਰਨ ਦੀ ਮੰਗ ਕੀਤੀ। ਇਹ ਪੇਸ਼ੇਵਰਾਂ, ਹੁਨਰਮੰਦ ਤੇ ਅਰਧ ਕੁਸ਼ਲ ਕਾਮਿਆਂ ਵਿਦਿਆਰਥੀਆਂ ਤੇ ਖੋਜਕਰਤਾਵਾਂ ਨੂੰ ਗਤੀਸ਼ੀਲ ਦੀ ਸਹੂਲਤ ਦੇਵੇਗਾ। ਇਸ ਤੋਂ ਪਹਿਲਾਂ ਦਿਨੇ ਸ੍ਰੀ ਮੋਦੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਯੁਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਵੀ ਦੁਆਲੀ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਨੇ ਸਿਖਰ ਸੰਮੇਲਨ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਅਤੇ ਅਮਰੀਕਾ ਹੋਰ ਵਿਸ਼ਵ ਭਲਾਈ ਲਈ ਮਿਲ ਕੇ ਕੰਮ ਕਰਦੇ ਰਹਿਣਗੇ। ਉਨੂਾ ਨੇ ਜਾਰਡਨ ਦੇ ਰਾਜਾ ਅਬਦੁੱਲਾ ਦੂਜੇ ਨਾਲ ਵੀ ਮੁਲਾਕਾਤ ਕੀਤੀ। ਉਨੂਾ ਕਿਹਾ ਕਿ ਭਾਰਤ ਜਾਰਡਨ ਨਾਲ ਮਜ਼ਬੂਤ ਸਬੰਧਾਂ ਦੀ ਕਦਰ ਕਰਦਾ ਹੈ। ਉਨੂਾ ਨੇ ਸਿਖਰ ਸੰਮੇਲਨ ਤੋਂ ਇਲਾਵਾ ਪੋਪ ਫਰਾਂਸਿਸ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਤੇ ਗ੍ਰਹਿ ਨੂੰ ਬਿਹਤਰ ਬਣਾਉਣ ਲਈ ਪੋਪ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕਰਦੇ ਨੇ। ਮੋਦੀ ਨੇ ਪੋਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰੇਸ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਲਾ ਡੀ ਸਿਲਵਾ, ਤੁਰਕੀ ਦੇ ਰਾਸ਼ਟਰਪਤੀ ਰੈਸਿਪ ਤਾਇਪ ਐਰੋਜ਼ਗਨ, ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਇਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਜਪਾਨ ਦੇ ਪ੍ਰਧਾਨ ਮੰਤਰੀ ਫੋਮੀਓ ਕਿਸ਼ਿਦਾ ਨਾਲ ਦਵੱਲੀ ਮੀਟਿੰਗ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿਚ ਜਪਾਨ ਨਾਲ ਦਵੱਲੇ ਸਬੰਧਾਂ ਨੂੰ ਤਰਜੀਹ ਮਿਲਦੀ ਰਹੇਗੀ। ਭਾਰਤ ਅਤੇ ਜਪਾਨ ਇਤਿਹਾਸਕ ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਅਤੇ ਭਾਰਤ ਜਪਾਨ ਉਦਯੋਗਿਕ ਪ੍ਰਤੀਯੋਗਤਾ ਭਾਈਵਾਲੀ ਸਮੇਤ ਕਈ ਮਹੱਤਵਪੂਰਨ ਖੇਤਰਾਂ ਤੇ ਸਹਿਯੋਗ ਕਰ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵਿਸ਼ਵ ਭਰ ਵਿਚ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਜ਼ਿਲ੍ਹਾ ਫਾਜ਼ਿਲਕਾ ਅਤੇ ਗੁਰਦਾਸਪੁਰ ਤੋਂ ਯੋਗ ਮਾਹਰਾਂ ਅਤੇ ਲੋਕਾਂ ਦਾ ਕਹਿਣਾ ਕਿ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਨਾਲ ਨਾਲ ਚੰਗੇ ਸਮਾਜ ਦੀ ਸਿਰਜਣਾ ਵੀ ਹੁੰਦੀ ਹੈ।
ਮੈਂ ਰਾਧੇ ਸ਼ਾਮ। ਅੱਜ ਦੇ ਸਮੇਂ ਚ ਸਟ੍ਰੈਸ ਲੈਵਲ ਬਹੁਤ ਹਾਈ ਹੋ ਗਿਆ, ਜਿਸ ਕਰਕੇ ਬਹੁਤ ਹੀ ਪ੍ਰੋਬਲਮਸ ਆਪਾਂ ਫੇਸ ਕਰ ਰਹੇ ਹਾਂ, ਖਾਸ ਕਰ ਸਾਈਕੋਸੋਮੈਟਿਕ ਡਿਜ਼ੀਜ਼ ਜਿਵੇਂ ਅਲਸਰ, ਅਸਥਮਾ, ਹਾਈਪਰਟੈਂਸ਼ਨ, ਬੋਡੀ ਪੇਨ, ਆਰਥਰਾਈਟਿਸ ਐਟਸੈਟਰਾ। ਵੱਖ ਵੱਖ ਬਿਮਾਰੀਆਂ ਚ ਆਪਾਂ ਯੋਗ ਤੋਂ ਆਪਾਂ ਨੂੰ ਲਾਭ ਮਿਲ ਸਕਦਾ ਹੈ। ਯੋਗ ਨਾ ਕਿ ਖਾਲੀ ਸਰੀਰਕ ਹੈ, ਸਰੀਰਕ, ਮਾਨਸਿਕ ਤੇ ਅਧਿਆਤਮਿਕ ਤਿੰਨੋਂ ਪਹਿਲੂਆਂ ਨੂੰ ਲੈ ਕੇ ਚੱਲਦਾ ਹੈ ਤੇ ਆਪਾਂ ਆਪਣੇ ਜੀਵਨ ਵਿਚ ਯੋਗ ਨੂੰ ਅਪਣਾਈਏ ਤੇ ਇੱਕ ਤੰਦਰੁਸਤ ਸਮਾਜ ਦਾ ਨਿਰਮਾਣ ਕਰੀਏ।
ਮੇਰਾ ਨਾਂ ਅਜੇ ਮਹਾਜਨ ਹੈ ਤੇ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ ਇੱਕ ਯੋਗਾ ਟੀਚਰ ਵੀ ਹਾਂ ਤੇ ਮੈਂ ਆਪਣੇ ਘਰ ਦੇ ਵਿੱਚ ਲੇਡੀਜ਼ ਅਤੇ ਜੈਂਟਸ ਨੂੰ ਯੋਗਾ ਸਿਖਾਉਂਦਾ ਹਾਂ, ਪਰ ਕਦੀ ਮੈਂ ਇਹ ਨਹੀਂ ਸੋਚਿਆ ਕਿ ਜਿਹੜਾ ਘਰ ਦੇ ਵਿੱਚ ਯੋਗਾ ਕਰਨ ਵਾਲੇ ਜਾਂ ਘਰ ਘਰ ਦੇ ਵਿੱਚ ਕਰਦੇ ਸੀਗੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਯੋਗਾ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਖੜਿਆ। ਇਹ ਸਾਡੇ ਭਾਰਤੀ ਹੋਣ ਤੇ ਸਾਨੂੰ ਬਹੁਤ ਮਾਣ ਵਾ।
ਦੇਸ਼ ਵਿਚ ਸਾਲ 1872 ਵਿਚ ਬਣੇ ਤਿੰਨ ਅਪਰਾਧਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਦੀ ਲੋੜ ਮੁਤਾਬਕ ਬਣਾਏ ਇਹ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ। ਮੋਗਾ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਲੋਕਾਂ ਨੂੰ ਸੌਖ ਹੋਵੇਗੀ ਤੇ ਨਿਆਂ ਛੇਤੀ ਮਿਲੇਗਾ।
ਨਮਸਕਾਰ, ਮੇਰਾ ਨਾਮ ਡਾਕਟਰ ਮਧੂ ਸ਼ਰਮਾ। ਆਪਾਂ ਗੱਲ ਕਰਾਂਗੇ ਇੰਡੀਅਨ ਪੀਨਲ ਕੋਡ 1860, ਜਿਸ ਦਾ ਨਾਮ ਭਾਰਤੀ ਨਿਆਇ ਸੰਹਿਤਾ ਹੈ। ਪੁਰਾਣੇ ਵਾਲਾ ਜੋ IPC ਸੀਗਾ ਉਹਦੇ ਟੋਟਲ ਸੈਕਸ਼ਨ 511 ਸੀ, ਬਟ ਅੱਜ ਦੇ ਟਾਈਮ ਚ ਇਹਦੇ ਸੈਕਸ਼ਨ 358 ਕਰ ਦਿੱਤੇ ਗਏ ਹਨ। ਇਹਦੇ ਵਿਚ 20 ਨਵੇਂ ਹੋਰ ਕ੍ਰਾਈਮ ਹੈ ਜੋ ਐਡ ਆਨ ਕੀਤੇ ਗਏ, ਪਨਿਸ਼ਮੈਂਟ ਵਧਾ ਦਿੱਤੀਆਂ ਗਈਆਂ। ਅਮਾਊਂਟ ਆਫ ਫਾਈਨ ਜਿਹੜਾ ਕਿ ਬਹੁਤ ਘੱਟ ਹੁੰਦਾ ਸੀ ਪਹਿਲਾਂ IPC ਦੇ ਵਿਚ, ਹੁਣ ਉਸ ਨੂੰ ਕਾਫੀ ਜ਼ਿਆਦਾ ਵਧਾ ਦਿੱਤਾ ਗਿਆ। ਟੈਰੋਰਿਜ਼ਮ ਦੂਸਰੀ ਚੀਜ਼ ਹੈ ਜਿਹੜਾ ਕਿ IPC ਦੇ ਵਿਚ ਕਿਤੇ ਵੀ ਮੈਨਸ਼ਨ ਨਹੀਂ ਸੀ ਕੀਤਾ ਹੋਇਆ। ਹੁਣ ਜਿਹੜਾ ਪ੍ਰੈਜੈਂਟਲੀ ਹੈ ਇਹਨੂੰ ਸੈਕਸ਼ਨ 113 ਦੇ ਵਿਚ ਇਨਕਲੂਡ ਕੀਤਾ ਗਿਆ, ਔਰ ਇਸ ਦੇ ਨਾਲ ਇਹਦੀ ਡੈਫੀਨੇਸ਼ਨ ਦੇ ਵਿਚ ਬੋਮਬ, ਐਕਸਪਲੋਜਿਵ, ਡਾਇਨਾਮਾਈਟ, ਨਿਊਕਲੀਅਰ ਸਭ ਕੁਝ ਇਹਦੇ ਵਿਚ ਇਨਕਲੂਡ ਕੀਤਾ ਗਿਆ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਡੀਅਨ ਐਵੀਡੈਂਸ ਐਕਟ ਦੀ, ਜਿਸ ਦਾ ਕਿ ਨਾਮ ਭਾਰਤੀ ਸਖਸ਼ ਅਧਿਨਿਯਮ ਹੈ। ਉਹਦੇ ਵਿਚ ਵੀ ਮੇਜਰ ਚੇਂਜਿਸ ਆਏ ਹੈ, 23 ਸੈਕਸ਼ਨ ਹੈ ਜਿਨ੍ਹਾਂ ਨੂੰ ਕਿਹਨਾਂ ਨੇ ਚੇਂਜ ਕਰ ਦਿੱਤਾ। ਔਰ ਇਹਦੇ ਚ ਜਿਹੜੀ ਬੇਸਿਕ ਅਮੈਂਡਮੈਂਟ ਦੀ ਗੱਲ ਕਰੀਏ ਤਾਂ ਪਹਿਲਾਂ ਇਹ ਹੁੰਦਾ ਸੀ ਇਲੈਕਟ੍ਰੋਨਿਕ ਮੋਰ ਰਿਕਾਰਡ ਜਿਹੜਾ ਸੀ ਉਹ ਪ੍ਰਾਇਮਰੀ ਐਵੀਡੈਂਸ ਨਹੀਂ ਸੀਗਾ, ਬਟ ਹੁਣ ਜਿਹੜਾ ਇਲੈਕਟ੍ਰੋਨਿਕ ਰਿਕਾਰਡ ਹੈ ਉਹ ਪ੍ਰਾਇਮਰੀ ਐਵੀਡੈਂਸ ਹੋਏਗਾ, ਔਰ ਉਹਦੀ ਵੈਲਿਊ ਉਨੀ ਹੀ ਹੋਏਗੀ ਜਿੰਨੀ ਕਿ ਰਿਕਾਰਡਡ ਪੇਪਰਸ ਦੀ ਵੈਲਿਊ ਹੁੰਦੀ ਹੈ।
ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ 4 ਦਿਨਾਂ ਦੌਰਾਨ ਭਾਰਤ ਦੇ ਉੱਤਰੀ ਹਿੱਸਿਆਂ ਵਿਚ ਗਰਮੀ ਦੀ ਲਹਿਰ ਤੋਂ ਗੰਭੀਰ ਗਰਮੀ ਦੀਆਂ ਸਥਿਤੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ। ਕੱਲ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਝਾਰਖੰਡ, ਬਿਹਾਰ, ਉੱਤਰੀ ਉੜੀਸਾ ਅਤੇ ਪੱਛਮੀ ਬੰਗਾਲ ਦੇ ਗੰਗਾ ਖੇਤਰ ਵਿਚ ਬਹੁਤੇ ਹਿੱਸਿਆਂ ਵਿਚ ਗਰਮੀ ਦੇ ਹਾਲਾਤ ਦੇਖੇ ਗਏ। ਰਾਸ਼ਟਰੀ ਰਾਜਧਾਨੀ ਵਿਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦੇ ਅੱਜ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਭਾਰਤ ਸਮੇਤ ਦੁਨੀਆਂ ਭਰ ਦੇ 20 ਲੱਖ ਤੋਂ ਵੱਧ ਲੋਕ ਅੱਜ ਸਾਊਦੀ ਅਰਬ ਵਿਚ ਹੱਜ ਕਰਨਗੇ। 5 ਦਿਨਾਂ ਹੱਜ ਰਸਮਾਂ ਦੀ ਸ਼ੁਰੂਆਤ ਮੌਕੇ ਸ਼ਰਧਾਲੂ ਕੱਲ ਟੈਂਟ ਸਿਟੀ ਮੀਨਾ ਵਿਖੇ ਇਕੱਠੇ ਹੋਏ। ਅੱਜ ਅਰਾਫਤ ਦੇ ਮੈਦਾਨਾਂ ਲਈ ਉਹ ਰਵਾਨਾ ਹੋ ਰਹੇ ਨੇ ਤੇ ਉਥੋਂ ਦਿਨ ਬਿਤਾਉਣਗੇ ਤੇ ਪਰਮਾਤਮਾ ਤੋਂ ਮਾਫ਼ੀ ਮੰਗਣਗੇ। ਮਰਦਾਂ ਦੇ ICC ਵਿਸ਼ਵ ਕੱਪ ਕ੍ਰਿਕਟ ਵਿਚ ਅਮਰੀਕਾ ਨੇ ਕੱਲ ਲਾਡਰ ਹਿਲ ਦੇ ਸੈਂਟਰਲ ਬੋਰਾਡ ਰੀਜਨਲ ਪਾਰਕ ਸਟੇਡੀਅਮ ਵਿਚ ਲਗਾਤਾਰ ਮੀਂਹ ਕਾਰਨ ਆਇਰਲੈਂਡ ਖਿਲਾਫ਼ ਗਰੁੱਪ ਏ ਦੇ ਆਪਣੇ ਅਹਿਮ ਮੈਚ ਵਿਚ ਮੈਚ ਨੂੰ ਰੱਦ ਕਰਨ ਦੇ ਬਾਅਦ ਸੁਪਰ 8 ਦੇ ਵਿਚ ਦਾਖਲਾ ਲਿਆ। ਅੱਜ ਭਾਰਤ ਦਾ ਮੁਕਾਬਲਾ ਆਪਣੇ ਗਰੁੱਪ ਗੇਟ ਦੇ ਆਖਰੀ ਮੈਚ ਵਿਚ ਕੈਨੇਡਾ ਨਾਲ ਹੋਏਗਾ। ਆਖਰ ਵਿਚ ਖਾਸ ਖਾਸ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G7 ਸਿਖਰ ਸੰਮੇਲਨ ਵਿਚ ਆਲਮੀ ਦੱਖਣ, ਖਾਸ ਕਰਕੇ ਅਫਰੀਕਾ ਦੀਆਂ ਚਿੰਤਾਵਾਂ ਨੂੰ ਪਹਿਲ ਦੇਣ ਦਾ ਸੱਦਾ ਦਿੱਤੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਹਮਰੁਤਬਾ ਜੋਰਜੀਆ ਮੈਲੋਨੀ ਨਾਲ ਦੁਵੱਲੀ ਮੀਟਿੰਗ ਵਿਚ ਦੁਵੱਲੇ ਰੱਖਿਅਤ ਸੁਰੱਖਿਆ ਸਹਿਯੋਗ ਤੇ ਚਰਚਾ ਕੀਤੀ ਹੈ। ਅਤੇ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ 4 ਦਿਨਾਂ ਦੌਰਾਨ ਭਾਰਤ ਦੇ ਉੱਤਰੀ ਹਿੱਸੇ ਵਿਚ ਗਰਮੀ ਦੀ ਲਹਿਰ ਤੋਂ ਗੰਭੀਰ ਗਰਮੀ ਦੀਆਂ ਸਥਿਤੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।